ਅੱਗੇ 26ਵੀਂ ਪੌੜੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਸੋ ਮਹਾਰਾਜ ਪਾਵਨ ਪਵਿੱਤਰ ਬਚਨ ਫਰਮਾਉਂਦੇ ਹਨ, ਇਹ ਭਾਈ ਉਹ ਜੋ ਸੇਵ ਹੁੰਦਾ ਨਾ ਕਲਿਆਣ ਰੂਪ ਪਰਮਾਤਮਾ ਹੈ, ਸ਼ਕਤੀ ਤੋਂ ਭਾਵ ਹੈ ਮਾਇਆ। ਸੇਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਕਰਤਾ ਪੁਰਖ ਮਾਇਆ ਦੇ ਦੁਆਰਾ ਆਪ ਜਗਤ ਨੂੰ ਪੈਦਾ ਕਰਕੇ ਫਿਰ ਕਰਤਾ ਪੁਰਖ ਵਾਹਿਗੁਰੂ ਉਹਨਾਂ ਉੱਤੇ ਆਪ ਹੀ ਹੁਕਮ ਵਰਤਾਉਂਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਪਾਵਨ ਬਚਨ, ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦੀਸੈ ਜਗਤ ਉਪਾਇਆ, ਹੁਕਮੇ ਸੁਰਗ ਮੱਛ ਪਿਆਲਾ, ਹੁਕਮੇ ਕਲਾ ਰਹਾਇੰਦਾ। ਇਹ ਸਾਰਾ ਕੁਝ ਹੁਕਮ ਦੇ ਅੰਦਰ ਸਾਰੀ ਖੇਡ ਵਰਤ ਰਹੀ ਹੈ। ਹੁਕਮ ਦੇ ਵਿੱਚ ਮਾਇਆ ਨੂੰ ਬਣਾਇਆ, ਫਿਰ ਇਹਦੇ ਰਾਹੀਂ ਸਾਰਾ ਕਰਮ ਕਰਵਾਇਆ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਉਹ ਆਪ ਹੁਕਮ ਵਰਤਾਉਂਦਾ ਅਤੇ ਆਪ ਹੀ ਜੀਵਾਂ ਦੇ ਕਰਮ ਜਿਹੜੇ ਆ ਉਹਨਾਂ ਨੂੰ ਵੇਖਦਾ, ਆਪ ਹੀ ਕਿਸੇ ਵਿਰਲੇ ਗੁਰਮੁਖ ਨੂੰ ਆਪਣਾ ਹੁਕਮ ਫਿਰ ਸਮਝਾਉਂਦਾ। ਹੁਕਮ ਵਰਤਾਏ ਆਪ ਵੇਖੈ, ਹੁਕਮ ਨੂੰ ਵਰਤਾ ਕੇ ਆਪ ਹੀ ਜੀਵਾਂ ਦੇ ਹਰ ਪ੍ਰਕਾਰ ਦੇ ਕਰਮ ਨੂੰ ਦੇਖਦਾ, ਭਾਵ ਉਹਨਾਂ ਦੀ ਨਿਗਰਾਨੀ ਕਰਦਾ। ਪਰ ਆਪ ਕਿਸੇ ਵਿਰਲੇ ਗੁਰਮੁਖ ਨੂੰ ਆਪਣਾ ਹੁਕਮ ਸਮਝਾਉਂਦਾ। ਹੁਕਮ ਦੇ ਵਿੱਚ ਚੱਲਣਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੀ ਸਮਝ ਨਹੀਂ ਆਉਂਦੀ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਜੋ ਗੁਰਮੁਖ ਗੁਰ ਸ਼ਬਦ ਨੂੰ ਮਨ 'ਚ ਵਸਾਉਂਦਾ, ਉਹ ਸੰਸਾਰਕ ਹਉਮੈ ਦੇ ਅਤੇ ਜਨਮ ਮਰਨ ਦੇ ਜਿਹੜੇ ਬੰਧਨ ਹੈ ਉਹਨਾਂ ਨੂੰ ਤੋੜ ਕੇ ਬੰਧਨਾਂ ਤੋਂ ਮੁਕਤ ਰੂਪ ਹੋ ਜਾਂਦਾ। ਹੁਣ ਆਪਾਂ ਨੂੰ ਕਿੰਨੇ ਬੰਧਨ ਪਏ ਹੁੰਦੇ ਨੇ ਸੰਸਾਰ ਦੇ, ਪਰ ਜਿਨ੍ਹਾਂ ਉੱਤੇ ਕਿਰਪਾ ਕਰ ਦਿੰਦਾ ਉਹਨਾਂ ਨੂੰ ਆਪੇ ਹੌਲੀ ਹੌਲੀ ਬੰਧਨਾਂ ਦੇ ਵਿੱਚੋਂ ਬਾਹਰ ਕੱਢ ਲੈਂਦਾ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉਂ ਲਿਵ ਲਾਏ। ਹੁਣ ਜਿਵੇਂ ਫਰਮਾਉਂਦੇ ਨੇ ਗੁਰਮੁਖ ਕਿਸੇ ਬੁਝਾਏ, ਉਹ ਪੁਰਸ਼ ਗੁਰਮੁਖ ਹੁੰਦਾ ਜਿਹਨੂੰ ਪਰਮਾਤਮਾ ਆਪ ਕਰਦਾ। ਗੁਰਮੁਖ ਵੀ ਆਪਾਂ ਆਪੇ ਨਹੀਂ ਬਣ ਸਕਦੇ, ਉਹ ਫਿਰ ਇੱਕ ਪਰਮੇਸ਼ਰ 'ਚ ਆਪਣੀ ਲਿਵ ਲਾਉਂਦਾ, ਉਹਦੇ ਉੱਤੇ ਕਿਰਪਾ ਹੁੰਦੀ ਹੈ। ਇਹ ਵੀ ਸੁਭਾਅ ਹੁੰਦਾ ਗੁਰਮੁਖ ਦਾ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਮਹਾਰਾਜ ਫਰਮਾਉਂਦੇ ਹਨ ਬਚਨ ਕਿ ਉਹ ਆਪ ਹੀ ਸਾਰਿਆਂ ਦਾ ਕਰਤਾ ਹੈ ਅਤੇ ਆਪ ਹੀ ਆਪਣਾ ਹੁਕਮ ਸਮਝਾਉਂਦਾ। ਆਪਣੇ ਅੰਦਰੋਂ ਹੀ ਸੋਝੀ ਪੈ ਜਾਂਦੀ ਹੈ, ਹੁਕਮ ਮੰਨਣ ਦੀ ਸੋਝੀ ਬਖਸ਼ਦਾ ਆਪਾਂ ਨੂੰ। ਜਿਵੇਂ ਕਿਸੇ ਬੰਦੇ ਨੂੰ ਆਪਾਂ ਕੋਈ ਕੰਮ ਕਹੀਏ ਵੀ ਇਹ ਪਾਠ ਕਰਨਾ, ਇਹ ਬਾਣੀ ਪੜ੍ਹਨੀ ਹੈ, ਅੰਮ੍ਰਿਤ ਛਕਣਾ, ਸੁਣਦਾ ਪਹਿਲਾਂ ਨਾ ਨੁੱਕਰ ਜੀ ਕਰਦਾ, ਫਿਰ ਆਪੇ ਹੀ ਉਹਦੇ ਮਨ 'ਚ ਖਿਆਲ ਆ ਜਾਂਦਾ ਵੀ ਗੱਲ ਤਾਂ ਵੈਸੇ ਠੀਕ ਸੀ, ਮੇਰਾ ਭਲਾ ਹੀ ਚਾਹੁੰਦੇ ਸੀ ਉਹ। ਕਹਿੰਦਾ ਚਲੋ ਜੀ ਠੀਕ ਹੈ, ਮੈਨੂੰ ਪ੍ਰਵਾਨ ਹੈ। ਇਹ ਜਿਹੜੀ ਸੋਝੀ ਪਈ ਹੈ ਇਹ ਉਹ ਆਪ ਪਾਉਂਦਾ, ਵੈਸੇ ਨਹੀਂ ਆਉਂਦੀ ਸਾਡੇ ਮਨ 'ਚ ਗੱਲ। ਸਮਝ ਰੂਪ ਵੀ ਉਹ ਆਪ ਹੈ, ਸੋਝੀ ਰੂਪ ਵੀ, ਕਿਉਂਕਿ ਆਪ ਹੀ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਸੰਸਾਰੀ ਜੀਵ ਜਿਹੜੇ ਆ ਇਹ 27 ਸਿਮਰਤੀਆਂ 6 ਸ਼ਾਸਤਰਾਂ ਨੂੰ ਪੜ੍ਹ ਕੇ ਪੁੰਨਾਂ ਪਾਪਾਂ ਦਾ ਹੀ ਵਿਚਾਰ ਕਰਦੇ ਰਹਿੰਦੇ ਨੇ, ਇਹ ਵੀ ਇਹ ਪੁੰਨ ਹੈ ਇਹ ਪਾਪ ਹੈ। ਮਹਾਰਾਜ ਕਹਿੰਦੇ ਨੇ ਪਾਪ ਅਤੇ ਪੁੰਨ ਤੋਂ ਉੱਤੇ ਹੋਰ ਵੀ ਅਵਸਥਾ ਹੈਗੀ ਹੈ, ਇਦੂ ਹੋਰ ਉੱਤੇ ਚੱਲੋ। ਗੁਰਸਿੱਖਾਂ ਲਈ ਕਹਿੰਦੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ। ਆਪਾਂ ਨੂੰ ਪੁੰਨਾਂ ਅਤੇ ਪਾਪਾਂ ਵਿੱਚ ਨਹੀਂ ਵਸਾਇਆ, ਇਦੂ ਵੀ ਉੱਤੇ ਲੈ ਗਏ ਨਾਮ ਦੇ ਵਾਲੇ ਪਾਸੇ। ਤੱਤੈ ਸਾਰ ਨਾ ਜਾਣੀ ਗੁਰੂ ਬਾਝ, ਤੱਤੈ ਸਾਰ ਨਾ ਜਾਣੀ। ਪੂਰਨ ਗੁਰਾਂ ਤੋਂ ਬਿਨਾਂ ਤੱਤ ਸਰੂਪ ਪਰਮਾਤਮਾ ਦੀ ਸਾਰ ਨਹੀਂ ਜਾਣੀ ਜਾਂਦੀ, ਪੂਰਨ ਸਤਿਗੁਰੂ ਮਿਲਣ ਤਾਂ ਸਾਰ ਜਾਣੀ ਜਾਂਦੀ। ਸੋ ਸੱਚਮੁੱਚ ਤੱਤ ਸਰੂਪ ਦੀ ਸਾਰ ਨਹੀਂ ਜਾਣੀ ਜਾਂਦੀ। ਦੋ ਵਾਰੀ ਲਿਖਿਆ ਨਾ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਸਾਰਾ ਸੰਸਾਰ ਤਿੰਨਾਂ ਗੁਣਾਂ ਕਰਕੇ ਭਰਮ ਦੇ ਵਿੱਚ ਸੁੱਤਾ ਪਿਆ, ਤਿੰਨ ਗੁਣ ਤਮੋ ਰਜੋ ਸਤੋ। ਸੁੱਤਿਆਂ ਹੋਇਆਂ ਵੀ ਸਾਰੀ ਜ਼ਿੰਦਗੀ ਰੂਪ ਰਾਤ ਜਿਹੜੀ ਬਤੀਤ ਹੋ ਗਈ ਹੈ, ਵਿਚਾਰੇ ਭਰਮ ਪਿਆ ਹੋਇਆ, ਮੈਂ ਲਿਆਉਂਦਾ, ਮੈਂ ਕਮਾਉਂਦਾ, ਮੈਂ ਕਰਦਾ, ਮੈਂ ਖਾਣ ਵਾਲਾ, ਪੰਜਾਂ ਕੋਸ਼ਾਂ 'ਚ ਹੀ ਫਸਿਆ ਹੋਇਆ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਰੀ ਉਮਰ ਸੁੱਤਿਆਂ ਹੀ ਲੰਘ ਗਈ ਵਿਚਾਰੇ ਦੀ, ਹੁਣ ਜਾਗਦਾ ਕੌਣ ਹੈ? ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਜੀਵ ਜਾਗੇ ਨੇ, ਜਾਗਰਤ ਅਵਸਥਾ 'ਚ ਆਏ ਨੇ, ਜਿਨ੍ਹਾਂ ਦੇ ਮਨ ਵਿੱਚ ਹਰੀ ਵਸ ਗਿਆ ਅਤੇ ਮੂੰਹੋਂ ਵੀ ਨਾਮ ਰੂਪ ਅੰਮ੍ਰਿਤ ਬਾਣੀ ਨੂੰ ਬੋਲਦੇ ਨੇ ਉਹ। ਕਹਿ ਨਾਨਕ ਸੋ ਤੱਤ ਪਾਏ, ਜਿਸਨੋਂ ਅੰਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਧੰਨ ਗੁਰੂ ਅਮਰਦਾਸ ਜੀ, ਉਹ ਆਦਮੀ ਤੱਤ ਸਰੂਪ ਕੌਣ ਹੈ? ਪਰਮਾਤਮਾ। ਤੱਤ ਸਰੂਪ ਪਰਮਾਤਮਾ ਨੂੰ ਪਾ ਲੈਂਦਾ ਜਿਹਨੂੰ, ਸੋ ਹਰੀ ਪਰਮਾਤਮਾ ਰਾਤ ਦਿਨ ਲਿਵ ਲਾਗੈ, ਬਿਰਤੀ ਜੋੜਨ ਵਿੱਚ ਜਿਹੜਾ ਲੱਗ ਜਾਂਦਾ ਹੈ, ਅੰਨ ਦਿਨ ਹਰ ਲਿਵ ਲਾਗੈ, ਰਾਤ ਦਿਨ ਹਰੀ ਦੇ ਵਿੱਚ ਉਹਦੀ ਲਿਵ ਜੁੜ ਜਾਂਦੀ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ। ਇਹ ਭਾਈ ਜੋ ਪਰਮਾਤਮਾ ਦੇਖ ਤੇਰੇ ਮਾਤਾ ਦੀ ਉਦਰ ਵਿੱਚ ਤੇਰੀ ਪ੍ਰਤਪਾਲਨਾ ਕੀਤੀ ਹੈ, ਉਹਨੂੰ ਮਨ ਦੇ ਵਿੱਚੋਂ ਕਿਉਂ ਭੁਲਾਉਣਾ ਭੁਲਾਉਂਦੀ? ਆਪਾਂ ਨੇ ਕਿਉਂ ਯਾਦ ਨਹੀਂ ਕਰਦੇ ਉਹਨੂੰ? ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ, ਕੋਥੇ ਰੱਖਿਆ ਨਾ ਤੈਨੂੰ ਵਾਹਿਗੁਰੂ ਨੇ? ਪਹਿਲਾਂ ਤਾਂ ਤੇਰਾ ਇਹੀ ਕਰਜ਼ਾ ਨਹੀਂ ਉਤਰਨ 'ਚ ਆਉਂਦਾ, ਜੇ ਮਾੜਾ ਜਿਹਾ ਕੋਈ ਸੇਕ ਲੱਗ ਜਾਂਦਾ ਉੱਥੇ ਹੀ ਸੜ ਜਾਣਾ ਸੀ। ਦੇਖ ਤੇਰੀ ਕਿੰਨੀ ਰੱਖਿਆ ਕੀਤੀ ਹੈ, ਫੁੱਲ ਨਾਲੋਂ ਵੀ ਸੂਖਮ ਸੀ ਸਰੀਰ ਤੇਰਾ, ਕਿਵੇਂ ਵਾਹਿਗੁਰੂ ਅਕਾਲ ਪੁਰਖ ਨੇ ਉਹ ਰਚਨਾ ਰਚੀ ਹੈ। ਧੰਨ ਸਤਿਗੁਰੂ, ਧੰਨ ਅਕਾਲ ਪੁਰਖ, ਸਾਨੂੰ ਕਿਵੇਂ ਪਾਲਦੇ ਨੇ। ਸਾਡੇ ਮਾਤਾ ਪਿਤਾ ਵਾਹਿਗੁਰੂ ਆਪ ਹਨ। ਮਨੋਂ ਕਿਉਂ ਵਿਸਾਰੀਐ ਇਹ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਏਡੇ ਵੱਡੇ ਦਾਤੇ ਪਰਮਾਤਮਾ ਨੂੰ ਮਨ ਵਿੱਚੋਂ ਕਿਉਂ ਭੁਲਾਉਣਾ? ਜਿਹੜਾ ਜਠਰਾਗਨ ਅਗਨੀ ਵਿੱਚ ਹੁੰਦਿਆਂ ਹੋਇਆਂ ਵੀ ਆਹਾਰ ਭੋਜਨ ਰੋਟੀ ਪਹੁੰਚਾਉਂਦਾ ਸੀ, ਭਾਵ ਉੱਥੇ ਕਿਹੜਾ ਭੋਜਨ ਸੀ? ਉੱਥੇ ਸਾਨੂੰ ਦੁੱਧ ਮਿਲਦਾ ਸੀ, ਖੂਨ ਦੇ ਰਾਹੀਂ ਹੀ ਨਾੜੀ ਲੱਗੀ ਹੋਈ ਸੀ, ਨਾੜੂਗਾ ਧੁੰਨੀ ਦੇ ਵਿੱਚ ਖਾਧਾ ਹੋਇਆ ਮਾਤਾ ਦਾ ਕੁਛ ਹਿੱਸਾ ਉੱਥੇ ਵੀ ਚਲਾ ਜਾਂਦਾ ਤਰਲ ਰੂਪ ਦੇ ਵਿੱਚ। ਉਸ ਨੂੰ ਕਿ ਉਹ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਉਹ ਜਿਹੜਾ ਜੀਵ ਹੈ ਨਾ, ਉਹ ਜੀਵ ਨੂੰ ਕੋਈ ਪੋਹ ਨਹੀਂ ਸਕਦਾ, ਕੋਈ ਦੁਸ਼ਮਣ ਵਾਰ ਨਹੀਂ ਕਰ ਸਕਦਾ, ਜਿਹਨੂੰ ਪਰਮੇਸ਼ੁਰ ਆਪਣੀ ਲਿਵ ਲਗਾ ਲੈਂਦਾ। ਪ੍ਰਹਿਲਾਦ ਜੀ, ਪ੍ਰਹਿਲਾਦ ਜੀ ਉੱਤੇ ਕਿੰਨੇ ਵਾਰ ਕੀਤੇ ਹਰਨਾਕਸ਼ ਨੇ, ਪਰ ਪ੍ਰਹਿਲਾਦ ਜੀ ਨੂੰ ਕੁਛ ਨਹੀਂ ਹੋਇਆ। ਇਸ ਕਰਕੇ ਮਹਾਰਾਜ ਬਚਾ ਲੈਂਦੇ ਹਨ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਆਪਣੀ ਲਿਵ 'ਚ ਉਹ ਪਰਮਾਤਮਾ ਆਪ ਹੀ ਲਾਉਂਦਾ, ਆਪਾਂ ਜ਼ੋਰ ਨਹੀਂ ਕੋਈ, ਆਪਾਂ ਸਿਰਫ ਉੱਥੇ ਆਸਬੰਦ ਹੋ ਕੇ ਖੜੀਏ। ਐਪਲੀਕੇਸ਼ਨ ਦੇਣ ਲਈ ਕੈਂਡੀਡੇਟ ਜਾਂਦੇ ਨੇ, ਨੌਕਰੀਆਂ ਸਾਰੀਆਂ ਕਈ ਥਾਈਂ 5 ਹੁੰਦੀਆਂ, ਐਪਲੀਕੇਸ਼ਨ 50,000 ਆਈ ਹੁੰਦੀ ਹੈ। ਤਾਂ ਇਸ ਕਰਕੇ ਆਪਾਂ ਤਾਂ ਕੈਂਡੀਡੇਟ ਹਾਂ, ਰਸਤੇ ਦੇ ਉੱਤੇ ਖੜ੍ਹੇ ਹਾਂ। ਬਾਜੀ ਅਸੀਂ ਤਾਂ ਤੇਰੀ ਆਸ ਲਾ ਕੇ, ਗਰੀਬਾਂ 'ਤੇ ਵੀ ਕਿਰਪਾ ਕਰ ਦਿਓ ਜੀ। ਸਾਡੀ ਤਾਂ ਮਹਾਰਾਜ ਜੀ ਲਿਵ ਲੱਗਦੀ ਨਹੀਂ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਸਤਿਗੁਰੂ ਕਹਿੰਦੇ ਤਾਂ ਚਾਹੀਦਾ ਭਈ ਗੁਰਮੁਖ ਹੋ ਕੇ ਗੁਰਾਂ ਦੁਆਰੇ, ਤੁਸੀਂ ਤਾਂ ਤੁਹਾਡਾ ਕੰਮ ਜਿਹੜਾ ਤੁਸੀਂ ਆਪਣਾ ਕੰਮ ਕਰੋ, ਗੁਰਮੁਖ ਸਦਾ ਸੰਭਾਲੀ ਹੈ, ਤੁਸੀਂ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਲਿਵ ਲਾਉਣਾ ਉਹਨਾਂ ਦਾ ਕੰਮ ਹੈ, ਆਪੇ ਲਾਉਣਗੇ ਜਦੋਂ ਆਪਾਂ ਨੂੰ ਯੋਗ ਦੇਖ ਲੈਣਗੇ ਵੀ ਲਿਵ ਲਾਉਣੀ ਚਾਹੀਦੀ ਇਹਦੀ। ਕਹਿ ਨਾਨਕ ਏ ਵਰਦਾਤਾ ਸੋ ਕਿਉਂ ਮਨੋਂ ਵਿਸਾਰੀ ਹੈ। ਮਹਾਰਾਜ ਫਰਮਾਉਂਦੇ ਪਿਆਰਿਓ, ਏਡਾ ਵੱਡਾ ਜੋ ਪਰਮੇਸ਼ੁਰ ਹੈ ਉਹਨੂੰ ਮਨ ਵਿੱਚੋਂ ਕਿਉਂ ਭੁਲਾਉਣਾ? ਉਹਨੂੰ ਸਦਾ ਯਾਦ ਰੱਖੋ। ਸਤਿਗੁਰੂ ਕਿਰਪਾ ਕਰਦੇ ਨੇ ਜੀਵ 'ਤੇ, ਹਮੇਸ਼ਾ ਸਾਡੇ 'ਤੇ ਬਖਸ਼ਿਸ਼ ਕਰਦੇ ਨੇ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਭਾਈ ਜਿਹੋ ਜੀ ਜਠਰ ਅਗਨੀ ਮਾਤਾ ਦੇ ਉਦਰ ਵਿੱਚ ਹੈ, ਪੇਟ ਵਿੱਚ ਹੈ, ਖਾਧੇ ਹੋਏ ਰੋਡ ਵੀ ਹਜ਼ਮ ਹੋ ਜਾਂਦੇ ਜਿੱਥੇ, ਉਹੀ ਜੀ ਬਾਹਰ ਮਾਇਆ ਰੂਪ ਅਗਨੀ ਵੀ ਹੈ। ਬਾਹਰ ਇੱਕੋ ਹੀ ਚੀਜ਼ ਹੈ, ਪੇਟ ਦੇ ਅੰਦਰ ਵੀ ਉਹੀ ਅਗਨੀ ਹੈ ਅਤੇ ਬਾਹਰ ਵੀ ਉਹੀ ਅਗਨੀ ਬਲ ਰਹੀ ਹੈ। ਮਾਤਾ ਦੇ ਉਦਰ ਵਿੱਚ ਕਿਵੇਂ ਬਚਿਆ ਸੀ? ਕਹਿੰਦੇ ਸਿਮਰਨ ਕਰਕੇ ਬਚਿਆ ਸੀ, ਇਹ ਬਾਹਰ ਵੀ ਸਿਮਰਨ ਕਰਕੇ ਬਚਣਾ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਪ੍ਰਤੱਖ ਮਾਇਆ ਅਤੇ ਅਗਨੀ ਸਭ ਪ੍ਰਕਾਰ ਸੇ ਇੱਕੋ ਜੀ ਹੈ, ਸਾੜਨੇ ਨੂੰ ਕਰਤੇ ਪੁਰਖ ਨੇ ਇਹ ਖੇਲ ਹੀ ਹੈ ਜਾਂ ਰਚਾਇਆ। ਜਿਵੇਂ ਜਠਰ ਅਗਨ ਅਗਨੀ 'ਚ ਖਾਧੇ ਹੋਏ ਅੰਨ ਭਸਮ ਕਰ ਜਾਂਦੀ ਹੈ, ਸਾਰੀ ਰੋਟੀ ਹਜ਼ਮ ਹੋ ਜਾਂਦੀ ਉੱਥੇ, ਕਿੰਨੀ ਕਰੜੀ ਚੀਜ਼ ਹੋਵੇ ਉਹ ਹਜ਼ਮ ਹੋ ਜਾਂਦੀ ਹੈ। ਐਵੇਂ ਪ੍ਰਤੱਖ ਮਾਇਆ ਜੀਵ ਨੂੰ ਤ੍ਰਿਸ਼ਨਾ ਵਿੱਚ ਪਾ ਕੇ ਉਹਦੇ ਅੰਤਹਿਕਰਨ ਨੂੰ ਸਾੜਦੀ ਰਹਿੰਦੀ ਹੈ। ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਾਂ ਉਹ ਪਰਮੇਸ਼ੁਰ ਦਾ ਭਾਣਾ ਹੁਕਮ ਹੁੰਦਾ ਤਾਂ ਜੀਵ ਜੰਮਦਾ ਪੈਦਾ ਹੁੰਦਾ ਅਤੇ ਪਰਿਵਾਰ ਵਿੱਚ ਸਾਰਿਆਂ ਨੂੰ ਭਲਾ ਪਾਇਆ, ਚੰਗਾ ਲੱਗਦਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਤਾ ਦੇ ਉਧਰ ਤੋਂ ਬਾਹਰ ਨਿਕਲਣ ਕਰਕੇ ਫਿਰ ਜਦੋਂ ਪਰਮਾਤਮਾ ਵੱਲੋਂ ਲਿਵ ਟੁੱਟ ਜਾਂਦੀ ਹੈ, ਛੁੜਕੀ ਤੋਂ ਭਾਵ ਟੁੱਟ ਗਈ, ਛੁਟਕ ਗਈ, ਅਤੇ ਮਾਇਆ ਨੇ ਫਿਰ ਆਪਣਾ ਹੁਕਮ ਚਲਾਤਾ ਇਹ 'ਤੇ, ਫਿਰ ਇਹਨੂੰ ਤ੍ਰਿਸ਼ਨਾ ਚਿੰਬੜ ਗਈ। ਆਉਂਦੀਆਂ ਹੀ ਬਾਹਰ ਕਾਕਾ ਆਇਆ, ਪਹਿਲਾਂ ਆਵਾਜ਼ਾਂ ਆਉਣ ਲੱਗਦੀਆਂ, ਫਿਰ ਉਹਨੂੰ ਪੈਸੇ ਫੜਾ ਦਿੰਦੇ ਨੇ। ਮਾਂ ਜਦੇ ਹੀ ਆਪਣੀਆਂ ਵਿਅੰਤਾਂ ਬਣਾਉਣ ਲੱਗ ਜਾਂਦੀ ਹੈ, ਮੈਂ ਤਾਂ ਇਹਨੂੰ ਐਂ ਪੜ੍ਹਾਊਂਗੀ, ਮੈਂ ਇਹਨੂੰ ਐਂ ਬਣਾਊਂਗੀ, ਬਸ ਮਾਇਆ ਪੈ ਗਈ। ਅਤੇ ਕਾਕੇ ਨੂੰ ਲੋਰੀ ਵੀ ਇਹੀ ਦਿੰਦੀ ਹੈ, ਕਾਕਾ ਵੱਡਾ ਹੋ ਕੇ ਅਫਸਰ ਬਣੂੰਗਾ, ਕਾਕਾ ਪੈਸੇ ਲਿਆਊਗਾ। ਕਾਕੇ ਦੇ ਮਨ 'ਚ ਗੱਲ ਬਿਠਾ ਤੀ। ਕਾਕੇ ਦੇ ਜੰਮਦਿਆਂ ਮਾਂ ਨੇ ਇਹ ਨਹੀਂ ਕਿਹਾ ਵਾਹਿਗੁਰੂ ਵਾਹਿਗੁਰੂ, ਉਹਨੂੰ ਕੋਈ ਪਾਠ ਨਹੀਂ ਸੁਣਾਇਆ। ਸੋ ਮਹਾਰਾਜ ਕਹਿੰਦੇ ਨੇ ਫਿਰ ਉਹ ਮਾਇਆ ਚਿੰਬੜ ਗਈ ਤੈਨੂੰ। ਮਾਇਆ ਕਿਹਨੂੰ ਕਹਿੰਦੇ ਜੀ? ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹੀ ਤਾਂ ਮਾਇਆ ਜਿਹਦੇ ਕਰਕੇ ਨਾਮ ਭੁੱਲ ਜਾਂਦਾ ਆਪਾਂ ਨੂੰ, ਸੰਬੰਧੀਆਂ ਦਾ ਮੋਹ ਪੈਦਾ ਹੁੰਦਾ, ਫਿਰ ਆਪਾਂ ਨੂੰ ਆਹ ਜਿਹੜੀ ਮਾਇਆ ਪੈਸਾ ਆਦਿਕ ਹੈ ਇਹਦਾ ਮੋਹ ਪੈਦਾ ਹੋ ਜਾਂਦਾ, ਇਸਤਰੀ ਦਾ ਮੋਹ, ਬੱਚਿਆਂ ਦਾ ਮੋਹ, ਪਦਾਰਥਾਂ ਦਾ ਮੋਹ ਪੈਦਾ ਹੋ ਗਿਆ ਮਨ 'ਚ। ਦਾਤ ਪਿਆਰੀ ਵਿਸਰਿਆ ਦਾਤਾਰਾ, ਮਾਇਆ ਨੇ ਇਹਨੂੰ ਦਵੈਤ ਭਾਅ ਦੇ 'ਚ ਲਾਤਾ ਜੀਵ ਨੂੰ। ਦਵੈਤ ਦੋ ਥਾਂ ਵੰਡਿਆ ਗਿਆ, ਜਦੋਂ ਤਾਂ ਮਾਤਾ ਦੇ ਉਧਰ ਵਿੱਚ ਸੀ ਉੱਥੇ ਮਾਇਆ ਨਹੀਂ ਇਹਨੂੰ ਆ ਕੇ ਮਿਲੀ, ਮਾਇਆ ਨੇ ਉੱਥੇ ਪ੍ਰਭਾਵ ਨਹੀਂ ਪਾਇਆ, ਕਹਿੰਦੀ ਕੋਈ ਨਹੀਂ ਜੰਮ ਲੈ ਤੂੰ ਬਾਅਦ 'ਚ ਤੈਨੂੰ ਦੇਖੋ। ਉੱਥੇ ਸੀ 100 ਜਨਮ ਦਾ ਗਿਆਨ, ਉੱਥੇ ਸੀ ਬੰਦਗੀ, ਉੱਥੇ ਤਾਂ ਬਚ ਗਿਆ, ਉੱਥੇ ਸੀ ਇੱਕ ਓਅੰਕਾਰ ਹੀ। ਜਦੋਂ ਜਨਮ ਲੈ ਲਿਆ, ਬਾਹਰ ਆਉਂਦਿਆਂ ਹੀ ਦੋ ਗੱਲਾਂ ਹੋ ਗਈਆਂ, ਦੁਬਧਾ 'ਚ ਆ ਗਿਆ, ਹੁਣ ਨਾਮ ਜਪਾਂ ਕੇ ਜਾਂ ਕੰਮ ਕਰਾਂ, ਐਂ ਫਸ ਗਿਆ ਹੁਣ ਆ ਕੇ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਮਹਾਰਾਜ ਕਥਨ ਕਰਦੇ ਆ ਸਤਿਗੁਰੂ ਦੀ ਕਿਰਪਾ ਕਰਕੇ, ਜਿਵੇਂ ਮਾਤਾ ਦੇ ਉਧਰ 'ਚ ਲਿਵ ਲੱਗੀ ਹੋਈ ਸੀ ਉੱਥੇ ਬਚਿਆ ਹੀ ਸੀ, ਬਾਹਰ ਦੁਨੀਆਂ ਵਿੱਚ ਵੀ ਕਰ ਲੈ, ਨਾਮ ਜਪ ਲੈ, ਜਿਨ੍ਹਾਂ ਦੀ ਪਰਮੇਸ਼ੁਰ 'ਚ ਲਿਵ ਲੱਗ ਗਈ ਹੈ ਉਹਨਾਂ ਨੇ ਮਾਇਆ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਕਿਉਂਕਿ ਇੱਥੇ ਸੰਸਾਰ ਦੇ ਅੰਦਰ ਬਹੁਤ ਮਾਇਆ ਹੀ ਮਾਇਆ ਵਿਆਪਤ, ਹਰ ਇੱਕ ਸੋਗ ਵਿਸਥਾਰ ਵਿਆਪਤ, ਸੁਰਗ ਨਰਕ ਅਵਤਾਰ ਵਿਆਪਤ, ਧਨ ਨਿਰਧਨ ਪੇਖ ਸੋਭਾ, ਮੂਲ ਵਿਆਧੀ ਵਿਆਪਸ ਲੋਭਾ, ਸਾਰੀਆਂ ਚੀਜ਼ਾਂ ਫਿਰ ਲੱਗ ਗਈਆਂ ਇਹਦੇ ਮਗਰ।